નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸਰਕਾਰ ਦਾ ਅਗਲੇ ਸਾਲ ਮਾਰਚ ਤੱਕ ਖੱਬੇ ਪੱਖੀ ਅੱਤਵਾਦ ਨੂੰ ਖਤਮ ਕਰਨ ਦਾ ਟੀਚਾ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਦੇਸ਼ ਵਿਚ ਕਈ ਥਾਈਂ ਕੁਦਰਤੀ ਆਫ਼ਤਾਂ ਦੇ ਬਾਵਜੂਦ 35 ਕਰੋੜ 70 ਲੱਖ ਟਨ ਅਨਾਜ ਦੀ ਪੈਦਾਵਾਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਾਲ 2023 ਅਤੇ 24 ਲਈ ਰਾਸ਼ਟਰੀ ਦਸਤਕਾਰੀ ਅਵਾਰਡ ਪ੍ਰਦਾਨ ਕੀਤੇ। ਅੱਜ ਨਵੀਂ ਦਿੱਲੀ ਵਿਚ NDA ਸੰਸਦੀ ਦਲ ਦੀ ਮੀਟਿੰਗ ਹੋਈ ਤੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ 5 20-20 ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਓਡੀਸ਼ਾ ਦੇ ਕਟਕ ਵਿਖੇ ਖੇਡਿਆ ਜਾਏਗਾ। ਹੁਣ ਖਬਰਾਂ ਵਿਸਥਾਰ ਨਾਲ। ਸਰਕਾਰ ਨੇ ਕਿਹਾ ਕਿ ਇਸਨੇ ਖੱਬੇ ਪੱਖੀ ਅੱਤਵਾਦ ਵਿਰੁੱਧ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਣਾਈਏ ਅਤੇ ਅਗਲੇ ਸਾਲ ਮਾਰਚ ਤੱਕ ਇਸ ਨੂੰ ਖਤਮ ਕਰਨ ਦਾ ਟੀਚਾ ਰਖਿਆ। ਲੋਕ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਜ਼ਿਮਨੀ ਸਵਾਲਾਂ ਦੇ ਜਵਾਬ ਵਿਚ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਸਮੱਸਿਆ ਦੇ ਹੱਲ ਲਈ ਰਾਜ ਸਰਕਾਰਾਂ ਨਾਲ ਰਲ ਕੇ ਕੰਮ ਕਰ ਰਹੀ ਏ।
ਪ੍ਰਧਾਨ ਮੰਤਰੀ ਜੀ ਕੇ ਸਕਸ਼ਮ ਨੇਤ੍ਰਤਵ ਮੇ ਔਰ ਮਾਨਯੇ ਗ੍ਰਹਿ ਮੰਤਰੀ ਜੀ ਕੇ ਸਫਲ ਮਾਰਗਦਰਸ਼ਨ ਮੇ 31 ਮਾਰਚ 2026 ਤੱਕ ਵਾਮਪੰਥੀ ਉਗਰਵਾਦ ਕਾ ਸਫਾਇਆ ਹੋ ਜਾਏਗਾ। ਪਹਿਲੇ ਕੀ ਸਰਕਾਰੇ ਰਾਜ ਕੀ ਸਮੱਸਿਆ ਮਾਨਤੀ ਥੀ ਇਸਕੋ, ਜਿਸਕੇ ਕਾਰਨ ਕੇਂਦਰ ਨੇ ਵਾਮਪੰਥੀ ਉਗਰਵਾਦ ਪਰ ਨਾ ਕੋਈ ਠੋਸ ਨੀਤੀ ਅਪਣਾਈ, ਲੇਕਿਨ ਮੋਦੀ ਸਰਕਾਰ ਨੇ ਵਾਮਪੰਥੀ ਕੇ ਖਿਲਾਫ ਏਕ ਸਮਗ੍ਰ ਔਰ ਪ੍ਰਭਾਵੀ ਠੋਸ ਨੀਤੀ ਬਣਾਈ ਹੈ।
ਸ਼੍ਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਖੱਬੇ ਪੱਖੀ ਅੱਤਵਾਦ ਵਿਰੁੱਧ ਇਸ ਨੀਤੀ ਤਹਿਤ ਰਾਜਾਂ ਨੂੰ ਕੇਂਦਰੀ ਹਥਿਆਰਬੰਦ ਪੁਲਿਸ ਬਲ ਦੀਆਂ ਬਟਾਲੀਆਂ ਦਿੱਤੀਆਂ ਗਈਆਂ ਨੇ। ਸ਼੍ਰੀ ਰਾਏ ਨੇ ਕਿਹਾ ਕਿ ਸੁਰੱਖਿਆ ਨਾਲ ਸਬੰਧਿਤ ਖਰਚ ਯੋਜਨਾ ਤਹਿਤ 3,523 ਕਰੋੜ ਰੁਪਏ ਜਾਰੀ ਕੀਤੇ ਗਏ ਨੇ ਅਤੇ ਵਿਸ਼ੇਸ਼ ਕੇਂਦਰੀ ਸਹਾਇਤਾ ਤਹਿਤ ਵੀ 3,848 ਕਰੋੜ ਰੁਪਏ ਪ੍ਰਦਾਨ ਕੀਤੇ ਗਏ ਨੇ। ਉਨਾਂ ਕਿਹਾ ਕਿ ਢੁਕਵੀਂ ਸਿਖਲਾਈ ਸਹੂਲਤਾਂ ਵਾਲੇ 706 ਪੁਲਿਸ ਥਾਣੇ ਕਾਇਮ ਕਰਨ ਨੂੰ ਵੀ ਮਨਜ਼ੂਰੀ ਦਿੱਤੀ ਗਈ ਏ। ਉਨਾਂ ਅੱਗੇ ਇਹ ਵੀ ਕਿਹਾ ਕਿ 20,815 ਕਰੋੜ ਰੁਪਏ ਦੀ ਪ੍ਰਵਾਨਗੀ ਨਾਲ ਸਾਰਾ 1,000 ਕਿਲੋਮੀਟਰ ਤੋਂ ਵੱਧ ਸੜਕਾਂ ਦਾ ਨਿਰਮਾਣ ਚੱਲ ਰਿਹਾ ਹੈ। ਸ਼੍ਰੀ ਰਾਏ ਨੇ ਕਿਹਾ ਕਿ ਹਿੰਸਾ ਦੀਆਂ ਘਟਨਾਵਾਂ ਜੋ ਪਿਛਲੇ 10 ਸਾਲਾਂ ਵਿਚ ਘਟ ਕੇ ਲਗਭਗ 7,000 ਦੇ ਕਰੀਬ ਰਹਿ ਗਈਆਂ ਨੇ। ਅੱਗੇ ਕਿਹਾ ਕਿ ਇਸ ਸਮੇਂ ਦੌਰਾਨ ਨਾਗਰਿਕਾਂ ਦੀਆਂ ਮੌਤਾਂ ਵਿਚ ਵੀ 70% ਦੀ ਕਮੀ ਆਈ ਏ। ਸਰਕਾਰ ਨੇ ਦਸਿਆ ਕਿ ਇਸ ਸਾਲ ਦੇਸ਼ ਨੇ 35 ਕਰੋੜ 70 ਲੱਖ ਟਨ ਅਨਾਜ ਪੈਦਾ ਕੀਤਾ ਜੋ ਕਿ ਪਿਛਲੇ ਸਾਲ ਨਾਲੋਂ 7.65% ਤੱਕ ਵਾਧੇ। ਲੋਕ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਹੋਈ ਚਰਚਾ ਦਾ ਜਵਾਬ ਦਿੰਦਿਆਂ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਇਹ ਕਿਸਾਨਾਂ ਦੀ ਸਖ਼ਤ ਮਿਹਨਤ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਸੰਭਵ ਹੋਇਆ ਹੈ।
2024-25 ਮੇਂ ਫਸਲੋਂ ਕਾ ਰਿਕਾਰਡ ਉਤਪਾਦਨ ਇਸ ਬਾਰ ਹੁਆ ਹੈ। ਦੇਸ਼ ਕਾ ਕੁਲ ਖਾਦਾਨ ਉਤਪਾਦਨ 357.732 ਮਿਲੀਅਨ ਟਨ ਹੋਣੇ ਕਾ ਅਨੁਮਾਨ ਹੈ, ਜੋ ਪਿਛਲੇ ਸਾਲ ਕੀ ਤੁਲਨਾ ਮੇਂ 7.65% ਅਧਿਕ ਹੈ ਔਰ 14-15 ਕੀ ਤੁਲਨਾ ਮੇਂ ਅਗਰ ਦੇਖਾ ਜਾਏ ਤੋ ਖਾਦਿਆਨ ਕੇ ਉਤਪਾਦਨ ਮੇਂ 41.94% ਕੀ ਵ੍ਰਿਧੀ ਕੀ ਗਈ ਹੈ। ਭਾਰਤ ਕੇ ਕਿਸਾਨੋਂ ਕਾ ਅਭਿਨੰਦਨ ਔਰ ਯੇ ਸਰਕਾਰ ਕੀ ਨੀਤੀਓਂ ਕੇ ਕਾਰਨ ਵੀ ਹੁਆ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਕੁਦਰਤੀ ਆਫ਼ਤਾਂ ਨੇ ਪੰਜਾਬ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ ਤੇ ਮਹਾਰਾਸ਼ਟਰ ਵਿਚ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਹੈ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਪ੍ਰਭਾਵਿਤ ਰਾਜਾਂ ਦਾ ਦੌਰਾ ਕੀਤਾ। ਉਨਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਆਫ਼ਤ ਸਮੇਂ ਪ੍ਰਬੰਧੀ ਰਾਜ ਸਰਕਾਰਾਂ ਨੂੰ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰ ਰਹੀ ਏ। ਸ੍ਰੀ ਚੌਹਾਨ ਨੇ ਦਸਿਆ ਕਿ ਆਫ਼ਤਾ ਸਮੇਂ ਪ੍ਰਤੀਕਰਮ ਬਾਰੇ ਰਾਜ ਦੇ ਫੰਡ SDRF ਤਹਿਤ ਸਾਰੇ ਰਾਜਾਂ ਨੂੰ ਫੰਡ ਉਪਲਬਧ ਕਰਾਏ ਜਾ ਰਹੇ ਨੇ ਤਾਂ ਜੋ ਤੁਰੰਤ ਸਹਾਇਤਾ ਪ੍ਰਦਾਨ ਕਰ ਸਕਣ। ਉਨਾਂ ਇਹ ਵੀ ਦਸਿਆ ਕਿ ਸਾਲ 2021-22 ਤੋਂ 2025-26 ਦੀ ਮਿਆਦ ਲਈ SDRF ਅਧੀਨ 1,28,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਅਲਾਟ ਕੀਤੀ ਗਈ ਏ। ਕੇਂਦਰੀ ਮੰਤਰੀ ਨੇ ਇਹ ਵੀ ਦਸਿਆ ਕਿ 2004 ਤੋਂ 2014 ਦਰਮਿਆਨ SDRF ਦਾ ਬਜਟ ਸਿਰਫ 38,000 ਕਰੋੜ ਰੁਪਏ ਸੀ, ਜਿਸ ਨੂੰ ਮੋਦੀ ਸਰਕਾਰ ਨੇ ਵਧਾ ਕੇ 1.24 ਲੱਖ ਕਰੋੜ ਰੁਪਏ ਕਰ ਦਿੱਤਾ ਹੈ। ਕੇਂਦਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਅੱਜ ਕਿਹਾ ਕਿ ਇੰਡੀਗੋ ਦੀਆਂ ਹਾਲੀਆ ਸੰਚਾਲਨ ਅਸਫਲਤਾਵਾਂ ਕਾਰਨ ਪਿਆ ਵਿਘਨ ਹੁਣ ਤੇਜ਼ੀ ਨਾਲ ਸਥਿਰ ਹੋ ਰਿਹੈ ਅਤੇ ਦੁਹਰਾਇਆ ਕਿ ਸਰਕਾਰ ਇਕ ਮਜ਼ਬੂਤ ਏਅਰਲਾਈਨ ਸਿਲਸਿਲਾ ਬਣਾਉਣ ਲਈ ਪੂਰੀ ਤਰ੍ਹਾਂ ਦ੍ਰਿੜੇ। ਚੱਲ ਰਹੇ ਇੰਡੀਗੋ ਸੰਸਦ ਤੇ ਲੋਕ ਸਭਾ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਇੰਡੀਗੋ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਮੰਤਰੀ ਨੇ ਅੱਗੇ ਕਿਹਾ ਕਿ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ DGCA ਨੇ ਏਅਰਲਾਈਨ ਨੂੰ ਨੋਟਿਸ ਜਾਰੀ ਕੀਤੇ ਨੇ ਅਤੇ ਇਸ ਦੀ ਰਿਪੋਰਟ ਦੇ ਆਧਾਰ ਤੇ ਸਖ਼ਤ ਅਤੇ ਢੁਕਵੀਂ ਕਾਰਵਾਈ ਕੀਤੀ ਜਾਏਗੀ। ਉਨਾਂ ਅੱਗੇ ਕਿਹਾ ਕਿ ਕੋਈ ਵੀ ਹਵਾਈ ਕੰਪਨੀ ਭਾਵੇਂ ਕਿੰਨੀ ਵੀ ਵੱਡੀ ਹੋਵੇ, ਇਸ ਦੀਆਂ ਯੋਜਨਾਬੰਦੀ ਦੀਆਂ ਅਸਫਲਤਾਵਾਂ ਅਤੇ ਗੈਰ ਪਾਲਣਾ ਰਾਹੀਂ ਯਾਤਰੀਆਂ ਨੂੰ ਅਜਿਹੀ ਮੁਸ਼ਕਲ ਪੈਦਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਸ਼੍ਰੀ ਨਾਇਡੂ ਨੇ ਅੱਗੇ ਵੀ ਕਿਹਾ ਕਿ ਸਰਕਾਰ ਆਮ ਵਾਂਗ ਸਥਿਤੀ ਬਹਾਲ ਹੋਣ ਤੱਕ ਪੂਰੀ ਤਰ੍ਹਾਂ ਚੌਕਸ ਰਹੇਗੀ। ਸਿਵਲ ਹਵਾਬਾਜ਼ੀ ਬਾਰੇ ਡਾਇਰੈਕਟੋਰੇਟ ਜਨਰਲ DGCA ਨੇ ਹਾਲ ਹੀ ਵਿਚ ਉਡਾਣਾ ਵਿਚ ਵਿਘਨ ਪੈਣ ਅਤੇ ਰੱਦ ਹੋਣ ਦੇ ਮੱਦੇਨਜ਼ਰ ਇੰਡੀਗੋ ਨੂੰ ਸਾਰੇ ਸੈਕਟਰਸ ਵਿਚ ਆਪਣੀਆਂ ਉਡਾਣਾ ਵਿਚ 5% ਦੀ ਕਟੌਤੀ ਕਰਨ ਦੇ ਨਿਰਦੇਸ਼ ਦਿੱਤੇ ਨੇ। ਇਹ ਕਦਮ ਖਾਸ ਤੌਰ ਤੇ ਉੱਚ ਮੰਗ ਵਾਲੀਆਂ ਤੇ ਜ਼ਿਆਦਾ ਗਿਣਤੀ ਵਾਲੀਆਂ ਉਡਾਣਾਂ ਤੇ ਲਾਗੂ ਕੀਤਾ ਗਿਐ ਅਤੇ ਇੰਡੀਗੋ ਵੱਲੋਂ ਕਿਸੇ ਵੀ ਸੈਕਟਰ ਵਿਚ ਸਿੰਗਲ ਫਲਾਈਟ ਆਪਰੇਸ਼ਨ ਤੋਂ ਬਚਣ ਲਈ ਕੀਤਾ ਗਿਐ। DGCA ਨੇ ਕਿਹਾ ਕਿ ਇਸ ਸਾਲ ਸਰਦੀਆਂ ਦੇ ਸ਼ਡਿਊਲ ਮੁਤਾਬਿਕ ਹਵਾਈ ਕੰਪਨੀ ਨੂੰ ਹਰ ਹਫ਼ਤੇ 15,000 ਤੋਂ ਵੱਧ ਉਡਾਣਾ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ। ਇਸ ਮੁਤਾਬਿਕ ਨਵੰਬਰ ਵਿਚ 64,000 ਉਡਾਣਾ ਦੀ ਉਮੀਦ ਸੀ, ਪਰ ਇੰਡੀਗੋ ਨੇ ਸਮੇਂ ਦੌਰਾਨ 60,000 ਤੋਂ ਵੀ ਘੱਟ ਉਡਾਣਾ ਚਲਾਈਆਂ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ, ਸਾਡਾ xhandle@AIRRNewsJalandhar। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਨਵੀਂ ਦਿੱਲੀ ਵਿਚ 2023 ਅਤੇ 24 ਲਈ ਰਾਸ਼ਟਰੀ ਦਸਤਕਾਰੀ ਅਵਾਰਡ ਪ੍ਰਦਾਨ ਕੀਤੇ ਨੇ। ਇਹ ਵੱਕਾਰੀ ਰਾਸ਼ਟਰੀ ਅਵਾਰਡ ਅਸਾਧਾਰਨ ਕਲਾਤਮਕ ਮੁਹਾਰਤ ਦਾ ਜਸ਼ਨ ਮਨਾਉਂਦੇ ਨੇ ਅਤੇ ਭਾਰਤ ਦੇ ਅਮੀਰ ਅਤੇ ਭਿੰਨਤਾ ਭਰੇ ਦਸਤਕਾਰੀ ਵਿਰਸੇ ਨੂੰ ਸੁਰੱਖਿਅਤ ਰੱਖਣ ਅਤੇ ਉਤਸ਼ਾਹਿਤ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕਰਦੇ ਨੇ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਕਲਾ ਲੋਕਾਂ ਨੂੰ ਵੱਖ ਵੱਖ ਸਭਿਆਚਾਰਾਂ ਅਤੇ ਇਕ ਦੂਜੇ ਨਾਲ ਜੋੜਦੀ ਏ। ਉਨਾਂ ਕਿਹਾ ਕਿ ਦਸਤਕਾਰੀ ਸਿਰਫ਼ ਇਕ ਸਭਿਆਚਾਰਕ ਪਛਾੜ ਨਹੀਂ ਏ, ਸਗੋਂ ਲੋਕਾਂ ਦੀ ਉਪਜੀਵਿਕਾ ਦਾ ਇਕ ਮਹੱਤਵਪੂਰਨ ਹਿੱਸਾ ਵੀ ਏ। ਉਨਾਂ ਇਹ ਵੀ ਕਿਹਾ ਕਿ ਇਹ ਖੇਤਰ ਦੇਸ਼ ਦੇ 32 ਲੱਖ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਦਾ ਏ ਅਤੇ ਉਨਾਂ ਵਿਚੋਂ ਜ਼ਿਆਦਾਤਰ ਦਿਹਾਤੀ ਖੇਤਰਾਂ ਨਾਲ ਸਬੰਧਿਤ ਨੇ। ਉਨਾਂ ਨਵੀਆਂ ਸ਼੍ਰੇਣੀਆਂ ਵਿਚ ਵੀ ਅਵਾਰਡ ਪ੍ਰਦਾਨ ਕਰਨ ਤੇ ਖੁਸ਼ੀ ਜ਼ਾਹਿਰ ਕੀਤੀ।
हस्तशिल्पी को प्राय परंपरा से जोड़ा जाता है। मुझे बहुत प्रसन्नता है कि आज जहां एक तरफ विलुप्त हो रही कलाओं के संरक्षण और जनजातीय कलाओं के प्रोत्साहन के लिए तो वही दूसरी ओर डिजाइनिंग, इनोवेशन और स्टार्टअप को बढ़ावा देने के लिए भी पुरस्कार दिया गया है।
ਕੁੱਲ 12 ਕਾਰੀਗਰਾਂ ਨੂੰ 2023 ਅਤੇ 2024 ਲਈ ਸ਼ਿਲਪ ਗੁਰੂ ਅਵਾਰਡ ਪ੍ਰਦਾਨ ਕੀਤੇ ਗਏ, ਜਦੋਂ ਕਿ 36 ਕਾਰੀਗਰਾਂ ਨੂੰ ਦੋਵਾਂ ਸਾਲਾਂ ਲਈ ਰਾਸ਼ਟਰੀ ਅਵਾਰਡ ਮਿਲੇ। ਰਾਸ਼ਟਰੀ ਲੋਕਤੰਤਰੀ ਗਠਜੋੜ NDA ਸੰਸਦੀ ਦਲ ਦੀ ਮੀਟਿੰਗ ਅੱਜ ਨਵੀਂ ਦਿੱਲੀ ਦੇ ਸੰਸਦ ਭਵਨ ਕੰਪਲੈਕਸ ਵਿਖੇ ਹੋਈ। ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨੋ ਸਮੇਤ NDA ਦੇ ਹੋਰ ਸੰਸਦ ਮੈਂਬਰ ਨੇ ਹਿੱਸਾ ਲਿਆ। ਮੀਟਿੰਗ ਦੌਰਾਨ NDA ਸੰਸਦ ਮੈਂਬਰਾਂ ਨੇ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਗਠਜੋੜ ਦੀ ਜਿੱਤ ਲਈ ਪ੍ਰਧਾਨ ਮੰਤਰੀ ਨੂੰ ਵਧਾਈ ਦਿੱਤੀ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ NDA ਨੇਤਾਵਾਂ ਨੂੰ ਦੇਸ਼ ਦੇ ਵਿਕਾਸ ਲਈ ਹੋਰ ਤੇਜ਼ੀ ਨਾਲ ਕੰਮ ਕਰਨ ਲਈ ਕਿਹਾ। ਸ੍ਰੀ ਰਿਜੀਜੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਲੋਕਾਂ ਦੇ ਜੀਵਨ ਨੂੰ ਆਸਾਨ ਬਣਾਉਣ ਲਈ ਸਾਰੇ ਖੇਤਰਾਂ ਵਿਚ ਸੁਧਾਰਾਂ ਤੇ ਜ਼ੋਰ ਦਿੱਤੈ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਨੌਜਵਾਨਾਂ ਨਾਲ ਜੁੜਨ ਦੀ ਵੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤ ਦੇ ਸਭਿਆਚਾਰਕ ਅਤੇ ਅਧਿਆਤਮਕ ਜੀਵਨ ਵਿਚ ਸੰਸਕ੍ਰਿਤ ਦੀ ਸਥਾਈ ਪ੍ਰਸੰਗਿਕਤਾ ਤੇ ਚਾਨਣਾ ਪਾਇਆ ਅਤੇ ਦੂਰਦਰਸ਼ਨ ਦੇ ਸੁਪ੍ਰਭਾਤਮ ਪ੍ਰੋਗਰਾਮ ਵਿਚ ਇਸ ਦੀ ਰੋਜ਼ਾਨਾ ਮੌਜੂਦਗੀ ਦਾ ਜ਼ਿਕਰ ਕੀਤਾ। ਇਕ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਪ੍ਰੋਗਰਾਮ ਵਿਚ ਹਰ ਸਵੇਰੇ ਗਿਆਨਪੂਰਨ ਸੰਸਕ੍ਰਿਤ ਸੁਭਾਸ਼ਿਤ ਕਥਨ ਪੇਸ਼ ਕੀਤਾ ਜਾਂਦਾ ਏ, ਜੋ ਕਦਰਾਂ ਕੀਮਤਾਂ ਤੇ ਸਭਿਆਚਾਰ ਨੂੰ ਸਹਿਜ ਹੀ ਜੋੜਦਾ ਏ। ਖੇਡਾਂ ਵਿਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ 5 20-20 ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਓਡੀਸ਼ਾ ਦੇ ਕਟਕ ਵਿਚ ਖੇਡਿਆ ਜਾਏਗਾ। ਇਹ ਮੈਚ ਸ਼ਾਮ 7 ਵਜੇ ਸ਼ੁਰੂ ਹੋਏਗਾ। ਔਰਤਾਂ ਦੇ ਜੂਨੀਅਰ ਹਾਕੀ ਵਿਸ਼ਵ ਕੱਪ 2025 ਵਿਚ ਅੱਜ ਚਿਲੀ ਵਿਚ ਭਾਰਤ ਦਾ ਮੁਕਾਬਲਾ ਉਰੂਗਵੇ ਨਾਲ ਹੋਏਗਾ। ਇਹ ਮੈਚ ਰਾਤ 10 ਵਜੇ ਸ਼ੁਰੂ ਹੋਏਗਾ। ਆਖਿਰ ਵਿਚ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਇਕ ਵਾਰ ਫੇਰ। ਸਰਕਾਰ ਦਾ ਅਗਲੇ ਸਾਲ ਮਾਰਚ ਤੱਕ ਖੱਬੇ ਪੱਖੀ ਅੱਤਵਾਦ ਨੂੰ ਖਤਮ ਕਰਨ ਦਾ ਟੀਚਾ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਦੇਸ਼ ਵਿਚ ਕਈ ਥਾਈਂ ਕੁਦਰਤੀ ਆਫਤਾਂ ਦੇ ਬਾਵਜੂਦ 35,70,00,000 ਟਨ ਅਨਾਜ ਦੀ ਪੈਦਾਵਾਰ ਹੋਈ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਾਲ 2023 ਅਤੇ ਸਾਲ 2024 ਲਈ ਰਾਸ਼ਟਰੀ ਦਸਤਕਾਰ ਅਵਾਰਡ ਪ੍ਰਦਾਨ ਕੀਤੇ। ਅੱਜ ਨਵੀਂ ਦਿੱਲੀ ਵਿਚ NDA ਸੰਸਦੀ ਦਲ ਦੀ ਮੀਟਿੰਗ ਹੋਈ ਤੇ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ 5 20-20 ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਓਡੀਸ਼ਾ ਦੇ ਕਟਕ ਵਿਖੇ ਖੇਡਿਆ ਜਾਏਗਾ। ਇਸ ਦੇ ਨਾਲ ਹੀ ਆਕਾਸ਼ਵਾਣੀ ਤੋਂ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।